एक ओंकार सतनाम कर्ता पुरख निरपा निरवैर अकाल मूरत अजूनी सपं गुरु प्रसाद जप आद सच जुगाद सच हपी सच नानक हुसी पी सच मुँह की उचरै शास्त्र खट पिंग किरण चढ़ जाए अंध लखै बदरो सुनै जो काल कृपा कराए कहां बुध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जीओ सलोक दोहा महला पंजवा एक जैसा जन मैं किया सर्व कला समर्थ जीओ हमारा खनिया हर मन तन संदड़ी वथ एक जैसा जन मैं किया सर्व कला समर्थ जियो हमारा खनिया हर मन तन संदड़ी वथ वाहिगुरु जी का खालसा
वाहिगुरु जी की फतेह गुरु रूप गुरु खालसा साध संगत जी आप वडभागी हो संध्या समय दे दीवाना दियां हाजरियां भर रहे हो पावन पवित्र गुरबाणी श्री गुरु ग्रंथ साहिब महाराज जी दी लड़ीवार कथा चल रही है हर शब्द दा जो भी शब्द गुरुदेव पातशाह जी ने उच्चारण कीता उस दा अंतरी भाव हुंदा है मुख भाव हुंदा है ते एक हुंदे हन अखरी अर्थ जदों तक शब्द दा अंतरी भाव ना समझ आ जावे उदों तक अखरी अर्थां दा भी भेद नहीं पता लगदा ते जो वक्ता हुंदा है उस दा जो नजरिया ही कि ओ गुरबाणी नूं किस ढंग दे नाल कित्थे तक उसकी सुरत है किवें अर्थ करता है बेअंत टीके ने जपजी साहब बेअंती टीके ने गुरु ग्रंथ साहब महाराज जी की बाणी दे एक टीके दे अर्थ दूजे नाल नहीं मेल खांदे हुण एक नूं ठीक समझ लईए दूजा गलत होएगा बाणी ते इक्को है इक्का बाणी इक गुर इक्का शब्द विचार इक्को बाणी है इक्को साडा गुरु है फिर इतने अर्थ किवें गुरबाणी जिवें जिवें किसे दा अनुभव किसे दी सुरत किसे दा ज्ञान किसे दा धर्म उसे ढंग दे नाल उसने अर्थ करने ने जो विद्वान ने जो सियाने ने जो सूझवान ने वो कदी भी किसे नूं नहीं निंदते फलाना चंगा फलाना माड़ा आपो अपना अनुभव जितनी कुछ ने बख्शिश की उतना कोई बोल जाता है आप अपनी बुद्ध है जेती वर्णत भिन्न भिन्न तुह देती परमात्मा जिवें तू बुद्ध बख्शी उवें कोई गल कर रहे ਉਵੇਂ ਅਨੁਭਵ ਉਸਦਾ ਜੋ ਗੁਰੂ ਦੇ ਸਿਧਾਂਤ ਚ ਰਹਿ ਕੇ ਗੁਰਬਾਣੀ ਦੇ ਅਰਥ ਉਹ ਭਾਵੇਂ ਅੰਤਰੀਵ ਕਰੇ ਅਖਰੀ ਕਰੇ ਕਰ ਰਿਹਾ ਉਹ ਠੀਕ ਹੈ, ਸਿਧਾਂਤ ਚ ਰਹਿ ਕੇ ਉਸਨੂੰ ਸਮਝਣ ਦੀ ਆਪਣੀ ਬੁੱਧ ਕੀ ਕਿਸ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਕਰਵਾ ਰਹੇ ਨੇ, ਕਿਉਂਕਿ ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੈ। ਅੱਜ ਦਾ ਜੋ ਅੰਤਰੀਵ ਭਾਵ ਹੈ ਸ਼ਬਦ ਦਾ ਕਿ ਅਗਰ ਸਾਰੇ ਸੁੱਖ ਸੰਸਾਰ ਦੇ ਲੈਣੇ ਨੇ ਤੇ ਪਰਮਾਤਮਾ ਦੇ ਮਾਰਗ ਤੇ ਚੱਲ, ਸੰਸਾਰ ਦੇ ਮਾਰਗ ਤੇ ਚੱਲ ਕੇ ਕਦੀ ਵੀ ਸੁੱਖ ਨਹੀਂ ਮਿਲਿਆ। ਦੋ ਵਿਆਖਿਆਵਾਂ ਹੁੰਦੀਆਂ ਨੇ ਧਰਮ ਮੰਦਰਾਂ ਦੇ ਵਿੱਚ, ਜਾਂ ਤੇ ਪਰਮਾਤਮਾ ਦੀ ਗੱਲ ਹੁੰਦੀ ਹੈ ਤੇ ਜਾਂ ਪਰਮਾਤਮਾ ਦੀ ਮਾਇਆ ਦੀ ਗੱਲ ਹੁੰਦੀ ਹੈ, ਸੰਸਾਰ ਦੀ ਗੱਲ। ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਕਰਨੀ ਹੈ ਉਹ ਕੀ ਹੈ, ਜਾਂ ਤੇ ਨਿਰੰਕਾਰ ਦੀ ਗੱਲ ਹੈ ਤੇ ਜਾਂ ਸੰਸਾਰ ਦੀ ਗੱਲ ਹੈ। ਸੰਸਾਰ ਰੋਕਦਾ ਹੈ ਨਿਰੰਕਾਰ ਤੱਕ ਪਹੁੰਚਣ ਨੂੰ, ਫਿਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਗੱਲਾਂ, ਝੂਠ ਦੀ ਗੱਲਾਂ, ਨਿੰਦਿਆ ਦੀ ਗੱਲਾਂ, ਉਸਤਤ ਦੀਆਂ ਗੱਲਾਂ, ਤੇ ਜਾਂ ਫਿਰ ਉਸ ਬ੍ਰਹਮ ਦੀ ਵਿਚਾਰ ਹੈ। ਬਸ ਦੋ ਹੀ ਸੂਤਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਾਂ ਸੰਸਾਰ ਦੀ ਗੱਲ ਹੈ ਜਾਂ ਨਿਰੰਕਾਰ ਦੀ ਗੱਲ ਹੈ। ਤੇ ਦੋਵਿਆਂ ਦੀ ਲੰਮੀ ਚੌੜੀ ਵਿਆਖਿਆ ਗੁਰਦੇਵ ਪਾਤਸ਼ਾਹ ਜੀ ਨੇ ਕੀਤੀ ਕਿ ਨਿਰੰਕਾਰ ਦਾ ਸਰੂਪ ਜਿਤਨਾ ਕੁ ਪਕੜ ਚ ਹੈ ਉਹ ਦੱਸਿਆ, ਤੇ ਸੰਸਾਰ ਦਾ ਜੋ ਰੂਪ ਹੈ ਉਹ ਪ੍ਰਗਟ ਕੀਤਾ। ਸੰਸਾਰ ਨੂੰ ਗੁਰਦੇਵ ਨੇ ਮਾਇਆ ਨਾਲ ਤਸ਼ਬੀਹ ਦਿੱਤੀ ਹੈ, ਮਾਇਆ ਹੈ। ਤੇ ਗੁਰਬਾਣੀ ਕਹਿੰਦੀ ਮਹਾ ਮਾਇਆ ਮਹਾ ਮਾਈ ਤਾਕੀ ਹੈ ਛਾਇਆ, ਇਹ ਜੋ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ। ਤੇ ਕੋਈ ਜਿਤਨਾ ਮਰਜ਼ੀ ਵੱਡਾ ਹੋਵੇ, ਕਿਤਨਾ ਵੀ ਕੋਈ ਵੱਡਾ ਹੈ, ਜਿਤਨਾ ਕੋਈ ਵੱਡਾ ਹੋਵੇਗਾ ਉਹਦੀ ਛਾਂ ਵੀ ਉਤਨੀ ਵੱਡੀ ਹੋਵੇਗੀ। ਹੁਣ ਬੜਾ ਵੱਡਾ ਰੁੱਖ ਬੜੀ ਜ਼ਿਆਦਾ ਛਾਂ, ਇੱਕ ਛੋਟਾ ਜਿਹਾ ਰੁੱਖ ਉਹਦੀ ਛੋਟੀ ਜਿਹੀ ਛਾਂ। ਅਨਕ ਰੂਪ ਤੇਰੇ ਨਾਰਾਇਣ, ਪਰਮਾਤਮਾ ਦਾ ਅੰਤ ਹੈ, ਫਿਰ ਪਰਮਾਤਮਾ ਦੀ ਛਾਇਆ ਦਾ ਅੰਤ ਕਿਵੇਂ ਹੋ ਸਕਦਾ? ਜੁੜਿਆ ਪਰਮਾਤਮਾ ਦੇ ਨਾਲ ਭਗਤ, ਉਹ ਕਹਿ ਦਿੰਦਾ ਪਰਮਾਤਮਾ ਤੇਰੇ ਸੁੱਖ ਦਾ ਅੰਤ ਨਹੀਂ, ਤੇਰਾ ਅੰਤ ਨਹੀਂ। ਇੰਨਾ ਸੁੱਖ, ਇਤਨਾ ਰਸ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਮੈਂ ਤੇ ਸੋਚਿਆ ਸੀ ਰਾਮ ਰਾਮ ਕਰਾਂਗਾ, ਕਬੀਰ ਕਹਿੰਦਾ ਰੱਜ ਜਾਵਾਂਗਾ, ਕਹਿੰਦਾ ਅੰਤੀ ਕੋਈ ਨੀ ਤੇਰੇ ਰਸ ਦਾ। ਇਤਨਾ ਰਸ, ਇਤਨਾ ਖੇੜਾ, ਇਤਨਾ ਆਨੰਦ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਇਤਨੀ ਖੁਸ਼ੀ, ਇਤਨਾ ਸਰੂਰ ਤੇਰੇ ਨਾਮ ਦੇ ਵਿੱਚ। ਪਰਮਾਤਮਾ ਦਾ, ਪਰਮਾਤਮਾ ਦੇ ਰਸ ਦਾ, ਪਰਮਾਤਮਾ ਦੇ ਸੁੱਖ ਦਾ ਕੋਈ ਅੰਤ ਨਹੀਂ। ਕਿਉਂ? ਕਿਉਂਕਿ ਪਰਮਾਤਮਾ ਦਾ ਕੋਈ ਅੰਤ ਨਹੀਂ। ਇਹ ਸੰਸਾਰ ਪਰਮਾਤਮਾ ਦੀ ਛਾਇਆ ਹੈ, ਕਿਉਂਕਿ ਪਰਮਾਤਮਾ ਦੀ ਛਾਇਆ ਹੈ, ਤੇ ਫਿਰ ਇਹਦਾ ਵੀ ਕੋਈ ਅੰਤ ਨਹੀਂ। ਪਰਮਾਤਮਾ ਦੇ ਵਿੱਚ ਜੋ ਜੀ ਰਿਹਾ ਉਹਦੇ ਸੁੱਖ ਦਾ ਕੋਈ ਅੰਤ ਨਹੀਂ, ਸੰਸਾਰ ਦੇ ਵਿੱਚ ਜੋ ਜੀ ਰਿਹਾ ਉਹਦੇ ਦੁੱਖ ਦਾ ਕੋਈ ਅੰਤ ਨਹੀਂ। ਕੋਈ ਹੈ ਅੰਤ ਦੁੱਖ ਦਾ? ਕੋਈ ਅੰਤ ਨਹੀਂ ਦੁੱਖ ਦਾ। ਦੁੱਖ ਵੱਧਦਾ ਜਾਵੇ, ਵੱਧਦਾ ਜਾਵੇ, ਵੱਧਦਾ ਜਾਵੇ, ਅਗਰ ਸੀਮਾ ਤੋਂ ਬਹੁਤ ਅੱਗੇ ਚਲਾ ਜਾਵੇ ਦੁੱਖ, ਫਿਰ ਆਤਮ ਹੱਤਿਆ ਕਰ ਲੈਂਦਾ ਬੰਦਾ। ਹੁਣ ਮੈਂ ਨਹੀਂ ਸਹਾਰ ਸਕਦਾ, ਇਤਨਾ ਦੁੱਖ ਕਿੱਥੋਂ ਸਹਾਰੀਏ। ਫਿਰ ਸਰੀਰ ਨੂੰ ਖਤਮ ਕੀਤਾ ਜਾਂਦਾ। ਖੁਸ਼ੀ ਨਾਲ ਕੋਈ ਨਹੀਂ ਮਰਦਾ, ਮਰਿਆ ਖੁਸ਼ੀ ਨਾਲ ਕੋਈ? ਖੁਸ਼ੀ ਨਾਲ ਤੇ ਜੀਵਨ ਨਾਲ ਜੁੜਦਾ, ਜਿਤਨਾ ਸੁੱਖ ਉਤਨੀ ਜੀਵਨ ਦੀ ਪਕੜ, ਦੁੱਖ ਤੇ ਤੋੜ ਦਿੰਦਾ ਜੀਵਨ ਦੇ ਨਾਲ। ਹੁਣ ਕਿਵੇਂ ਜੀਵਨ ਬਤੀਤ ਕਰੀਏ? ਛੱਡਣਾ ਪੈਂਦਾ, ਕਿਉਂਕਿ ਪਰਮਾਤਮਾ ਦਾ ਕੋਈ ਅੰਤ ਨਹੀਂ। ਤੇ ਮਹਾਮਾਈ ਤਾਕੀ ਹੈ ਛਾਇਆ, ਇਹ ਮਹਾਮਾਈ, ਇਹ ਜੋ ਮਾਇਆ ਹੈ, ਪੁਰਾਤਨ ਰਿਸ਼ੀਆਂ ਨੇ, ਸਨਾਤਨ ਧਰਮ ਦਿਆਂ ਨੇ ਸੰਸਾਰ ਨੂੰ ਮਾਇਆ ਕਿਹਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਿੱਧ ਕਰਦੀ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਇਹ ਮੇਰੇ ਮਿੱਤਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਮੇਰੇ ਗੁਰਸਿੱਖੋ, ਭਗਤੋ, ਇਸ ਇੱਕ ਗੱਲ ਨੂੰ ਜਾਣੋ, ਥੋੜੀ ਜਿਹੀ ਵਿਚਾਰ ਕਰੋ। ਕਦੀ ਆਪਣੀ ਅਕਲ ਨੂੰ ਧਨ ਵਾਸਤੇ ਦੁੜਾ ਰਹੇ ਹੋ, ਪਰਿਵਾਰ ਵਾਸਤੇ ਦੁੜਾ ਰਹੇ ਹੋ, ਥੋੜੀ ਜਿਹੀ ਇੱਕ ਵਿਚਾਰ ਵੀ ਕਰੋ। ਸੰਸਾਰ ਦੁੱਖ ਹੈ, ਜਿਸਨੇ ਮਾਇਆ ਨੂੰ ਦੁੱਖ ਨਹੀਂ ਮੰਨਿਆ, ਮਾਇਆ ਦੇ ਵਿੱਚ ਦੁੱਖ ਵਿਆਪਕ ਰੂਪ ਦੇ ਵਿੱਚ ਹੈ, ਤੇ ਜੇ ਇਸ ਦੁੱਖ ਦਾ ਬੋਧ ਨਹੀਂ ਹੋਇਆ, ਉਸਨੂੰ ਕਦੀ ਸੁੱਖ ਦਾ ਗਿਆਨ ਆ ਹੀ ਨਹੀਂ ਸਕਦਾ। ਇਹ ਵਹਿਮ ਹੋਏਗਾ ਕਿ ਕੋਈ ਸੁੱਖ 'ਚ ਜੀ ਰਿਹਾ, ਵਹਿਮ 'ਚ ਜੀ ਰਿਹਾ, ਭਰਮ 'ਚ ਜੀ ਰਿਹਾ। ਤੇ ਰਵਿਦਾਸ ਇਸ ਗੱਲ ਨੂੰ ਖੋਲਦੇ ਨੇ, ਰਾਜ ਭੁਜੰਗ ਪ੍ਰਸੰਗ ਜੈਸੇ ਹੈ, ਆਪ ਕਛ ਮਰਮ ਜਨਾਇਆ। ਹੁਣ ਕੁਛ ਭੇਦ ਦੱਸੀ ਪ੍ਰਮਾਤਮਾ ਮੈਂ ਤੇ ਭਰਮ ਚ ਹੀ ਜੀ ਰਿਹਾ ਸਾਂ। ਮੈਂ ਤੇ ਐਵੀ ਭਰਮ ਦੇ ਸੁੱਖ ਨੂੰ ਸੁੱਖ ਸਮਝ ਰਿਹਾ ਸਾਂ, ਸੁੱਖ ਦਾ ਤੇ ਹੁਣ ਪਤਾ ਲੱਗਿਆ। ਜੋ ਸੁੱਖ ਅਸੀਂ ਮੰਨ ਕੇ ਬੈਠੇ ਹਾਂ ਗੁਰਬਾਣੀ ਉਸ ਨੂੰ ਸੁੱਖ ਨਹੀਂ ਮੰਨਦੀ। ਸਾਡਾ ਸਾਰਾ ਸੁੱਖ ਧਨ ਦੇ ਵਿੱਚ ਹੈ, ਕਿਹਦਾ ਸੁੱਖ ਨਹੀਂ ਪੈਸੇ ਦੇ ਵਿੱਚ? ਤੇ ਗੁਰਬਾਣੀ ਕਹਿੰਦੀ ਹੈ ਸੁੱਖ ਨਾ ਹੀ ਬਹੁਤੈ ਧਨ ਖਾਟੇ। ਖੰਡਨ ਸਾਡਾ ਮੰਡਨ, ਗੁਰਦੇਵ ਖੰਡਨ ਕਰ ਰਹੇ ਨੇ। ਸੁੱਖ ਨਾ ਹੀ ਪੇਖਤ ਨਿਰਤ ਨਾਟੇ, ਪਰਿਵਾਰ ਦੇ ਵਿੱਚ ਸੁੱਖ ਨਹੀਂ ਹੈ, ਅਸੀਂ ਸੁੱਖ ਭਾਲਦੇ ਹਾਂ ਪਰਿਵਾਰ ਚ, ਗੁਰਦੇਵ ਖੰਡਨ ਕਰ ਰਹੇ ਨੇ ਸਾਡੀ ਮਤ ਨੂੰ, ਸਾਡੇ ਗਿਆਨ ਨੂੰ। ਸੁੱਖ ਨਾ ਹੀ ਬਹੁਦੇਸ਼ ਕਮਾਏ, ਅਸੀਂ ਚਾਹੁੰਦੇ ਹਾਂ ਕਿ ਸਾਰੇ ਸੰਸਾਰ ਤੇ ਸਾਡਾ ਰਾਜ ਹੋ ਜਾਵੇ। ਮਨੋਵਿਗਿਆਨਿਕ ਇੱਕ ਗੱਲ ਕਹਿੰਦੇ ਨੇ, ਦੁਨੀਆਂ ਦਾ ਹਰ ਬਸ਼ਰ ਇੱਕ ਮੰਗ ਕਰਦਾ ਸਾਰੇ ਸੰਸਾਰ ਤੇ ਮੇਰਾ ਰਾਜ ਹੋਵੇ, ਤੇ ਜਦੋਂ ਨਹੀਂ ਹੋ ਸਕਦਾ ਫਿਰ ਕਹਿੰਦਾ ਘੱਟੋ ਘੱਟ ਮੇਰੇ ਦੇਸ਼ ਤੇ ਮੇਰਾ ਰਾਜ ਹੋਵੇ, ਤੇ ਜੇ ਦੇਸ਼ ਤੇ ਵੀ ਨਹੀਂ ਹੋ ਸਕਦਾ ਉਹ ਕਹਿੰਦਾ ਮੇਰੇ ਰਾਜ੍ਯ ਤੇ ਮੇਰੀ ਸਟੇਟ ਤੇ ਮੇਰਾ ਰਾਜ ਹੋਵੇ, ਜੇ ਸਟੇਟ ਤੇ ਨਾ ਹੋ ਸਕੇ ਫਿਰ ਮੇਰੇ ਸ਼ਹਿਰ ਤੇ ਮੇਰਾ ਰਾਜ ਹੋਵੇ, ਜੇ ਮੇਰੇ ਸ਼ਹਿਰ ਤੇ ਵੀ ਮੇਰਾ ਰਾਜ ਨਹੀਂ ਹੋ ਸਕਦਾ ਘੱਟੋ ਘੱਟ ਮੇਰੇ ਘਰ ਤੇ ਮੇਰਾ ਰਾਜ ਹੋਵੇ, ਫਿਰ ਘਰ ਵਾਲਿਆਂ ਦੇ ਉੱਤੇ ਜ਼ੁਲਮ, ਘਰ ਵਾਲਿਆਂ ਦੇ ਉੱਤੇ ਹੁਕਮ ਚਲਾਏਗਾ। ਅੰਦਰ ਬਿਰਤੀ ਰਾਜ ਕਰਨ ਦੀ, ਇਹ ਮਨੋਵਿਗਿਆਨਿਕ ਧਾਰਮਿਕ ਮਨੋਵਿਗਿਆਨਿਕ ਦਾ ਜੋ ਜਗਤ ਹੈ ਇਸ ਗੱਲ ਨੂੰ ਮੰਨਦਾ ਕਿ ਮਨੁੱਖ ਸਾਰੇ ਸੰਸਾਰ ਦਾ ਰਾਜ ਚਾਹੁੰਦਾ, ਜਦੋਂ ਕਿਤੇ ਵੀ ਨਹੀਂ ਪੂਰਾ ਹੁੰਦਾ ਫਿਰ ਘਰ ਦਾ ਰਾਜ ਚਾਹੁੰਦਾ। ਭੂਪ ਪੂਜ ਸਵੈ ਦੇਸ਼ ਮੈਂ, ਪ੍ਰਭੂ ਪੂਜ ਨਿਜ ਨਗਰ, ਮੂੜ ਪੂਜ ਨਿਜ ਧਾਮ ਮੈਂ, ਪੂਜਸ ਗੁਣੀ ਸਮਗਰ। ਰਾਜੇ ਦੀ ਪੂਜਾ ਹੁੰਦੀ ਆਪਣੇ ਦੇਸ਼ ਚ, ਇੱਕ ਸਰਪੰਚ ਦੀ ਪੂਜਾ ਹੁੰਦੀ ਆਪਣੇ ਪਿੰਡ ਦੇ ਵਿੱਚ ਨਗਰ ਦੇ ਵਿੱਚ, ਤੇ ਮੂਰਖ ਦੀ ਪੂਜਾ ਹੁੰਦੀ ਹੈ ਆਪਣੇ ਘਰ ਦੇ ਵਿੱਚ। ਹੁਣ ਘਰ ਵਾਲੀ ਕੀ ਕਰੇਗੀ ਮੂਰਖ ਇਨਸਾਨ ਦੇ ਕੇ, ਹੱਥੀ ਜੋੜੇਗੀ, ਉਹਦੀ ਪੂਜਾ ਹੁੰਦੀ ਹੈ, ਤੇ ਉਹ ਬੰਦਾ ਚਾਹੁੰਦਾ ਮੇਰਾ ਰਾਜ ਹੋ ਜਾਵੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁੱਖ ਨਾ ਹੀ ਬਹੁਦੇਸ਼ ਕਮਾਏ, ਨਹੀਂ ਸੁੱਖ, ਜਿਤਨਾ ਮਰਜ਼ੀ ਕਮਾ ਲੈ ਦੁੱਖ ਚ ਰਹੇਗਾ, ਸੰਤਾਪ ਚ ਰਹੇਗਾ, ਚਿੰਤਾ ਚ ਰਹੇਗਾ। ਕਿਸੇ ਕੀਮਤ ਤੇ ਵੀ ਦੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਗਈ ਮਾਦਕ ਪਦਾਰਥ ਵਰਤ ਕੇ। ਇਹ ਜੋ ਸ਼ਰਾਬ ਐਵੇਂ ਨਹੀਂ ਚੱਲੀ, ਇਹ ਜੋ ਪੱਬਾਂ ਚ ਜਾਣਾ ਐਵੇਂ ਨਹੀਂ ਚੱਲ ਪਿਆ, ਜਦੋਂ ਸਾਰਾ ਕੁਛ ਆ ਗਿਆ ਪੈਸਾ ਆ ਗਿਆ, ਵੇਖਿਆ ਪੈਸਾ ਤੇ ਫਿਰ ਵੀ ਦੁੱਖ ਦੇ ਰਿਹਾ, ਚਿੰਤਾ ਤੇ ਫਿਰ ਵੀ ਖਾਈ ਜਾ ਰਹੀ ਹੈ। ਅਸੀਂ ਸਮਝਿਆ ਸੀ ਪੈਸਾ ਆਏਗਾ ਸੁਖੀ ਹੋ ਜਾਵਾਂਗੇ, ਪੈਸਾ ਝੋਲੀ ਚ ਦੁੱਖ ਬਣਿਆ। ਚੰਗਾ ਪਰਿਵਾਰ ਆਏਗਾ ਅਸੀਂ ਸੋਚਿਆ ਸੀ ਪਰਿਵਾਰ ਚੰਗਾ ਮਿਲ ਜਾਏਗਾ ਸੁੱਖ ਬਣ ਜਾਏਗਾ, ਪਰਿਵਾਰ ਵੱਧਦਾ ਨਾਲ ਦੁੱਖ ਵੀ ਵੱਧਦਾ ਰਹਿੰਦਾ, ਚਿੰਤਾ ਵੀ ਵੱਧਦੀ ਰਹਿੰਦੀ ਬੰਦੇ ਦੀ। ਬੰਦਾ ਫਿਰ ਕਰਦਾ ਹੁਣ ਰਾਜ ਕਮਾ ਲਈ, ਰਾਜ ਵੀ ਮਿਲ ਜਾਂਦੇ ਨੇ, ਰਾਜ ਵੀ ਝੋਲੀ ਚ ਹੁੰਦੇ ਨੇ, ਕਿਹੜਾ ਦੁਨੀਆਂ ਦਾ ਮਨਿਸਟਰ ਹੈ ਜੋ ਗੋਲੀਆਂ ਖਾ ਕੇ ਨਹੀਂ ਸੁਣਦਾ? ਦੁੱਖ ਤੇ ਤ੍ਰਿਸ਼ਨਾ ਅੰਦਰ ਵੱਧਦੀ ਜਾਂਦੀ ਹੈ ਅੱਗੇ ਦੀ ਅੱਗੇ ਦੀ, ਤੇ ਫਿਰ ਕੀ ਕਰੇ? ਹੁਣ ਸਾਰਾ ਕੁਛ ਦੇਖਦੇ ਆ, ਫਿਰ ਕਹਿੰਦੇ ਨੇ ਦੁੱਖ ਨਹੀਂ ਮਿਟਿਆ, ਹੁਣ ਦੁੱਖ ਨੂੰ ਭੁਲਾਓ। ਤੇ ਵਕਤੀ ਤੌਰ ਤੇ ਸ਼ਰਾਬੀ ਬੰਦਾ ਸੁੱਖ ਚ ਹੁੰਦਾ, ਇਹ ਵੀ ਧਰਮ ਮੰਨਦਾ। ਵਕਤੀ ਤੌਰ ਤੇ ਕੁਛ ਸਮੇਂ ਵਾਸਤੇ ਉਹਦੀ ਚਿੰਤਾ ਵੀ ਚਲੀ ਜਾਂਦੀ ਹੈ, ਉਹਦਾ ਪਰਿਵਾਰ ਵੀ ਚਲਾ ਜਾਂਦਾ, ਉਹਦਾ ਸੰਸਾਰ ਵੀ ਚਲਾ ਜਾਂਦਾ। ਕਿਉਂ? ਕਿਉਂਕਿ ਭੁੱਲ ਚੁੱਕਾ, ਹੁਣ ਦੁੱਖ ਨੂੰ ਗਵਾ ਤੇ ਨਹੀਂ ਸਕੇ, ਮਿਟਾ ਤੇ ਨਹੀਂ ਸਕੇ, ਭੁਲਾਓ ਦੁੱਖ ਨੂੰ। ਫਿਰ ਭੁਲਾਉਣ ਦਾ ਯਤਨ ਕੀਤਾ ਜਾਂਦਾ, ਕਿਵੇਂ? ਮਾਦਕ ਪਦਾਰਥ ਵਰਤ ਕੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵਹਿਮ ਹੈ, ਜਦੋਂ ਨੀਂਦ ਤੋਂ ਜਾਗੇਗਾ ਫਿਰ ਦੁੱਖ, ਅੱਖਾਂ ਖੁੱਲਣਗੀਆਂ ਫਿਰ ਦੁੱਖ। ਇਹ ਸਾਰਾ ਸੰਸਾਰ ਬਾਣੀ ਇੱਕ ਗੱਲ ਕਹਿੰਦੀ, ਆਨੰਦ ਸਾਹਿਬ ਜੋ ਪੜ੍ਹਦੇ ਨੇ, ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਾ ਹੈ ਕੌਣ ਉੱਠਿਆ? ਇਹ ਜੋ ਖੁੱਲੀਆਂ ਹੋਈਆਂ ਅੱਖਾਂ ਨੇ, ਇਹਨਾਂ ਦੇ ਪਿੱਛੇ ਵੀ ਇੱਕ ਨੀਂਦ ਹੈ। ਗੁਰਦੇਵ ਕਹਿੰਦੇ ਨੇ ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਇੱਕ ਜ਼ਿੰਦਗੀ ਦੀ ਰਾਤ ਸੁੱਤਿਆਂ ਬੀਤਦੀ ਹੈ। ਇਹਨਾਂ ਸਮਝ ਲੈਣਾ, ਇਹ ਅੱਖਾਂ ਖੁੱਲੀਆਂ ਨੇ ਤੇ ਅਸੀਂ ਜਾਗ ਰਹੇ ਹਾਂ। ਨਾ ਗੁਰੂ ਨਾਨਕ ਦੇਵ ਇਸ ਗੱਲ ਨੂੰ ਮੰਨਦੇ ਨੇ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਸ ਨੂੰ ਮੰਨਦੀ ਹੈ ਕਿ ਅਸੀਂ ਜਾਗ ਰਹੇ ਹਾਂ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਸੁੱਤਾ ਪਿਆ, ਬਾਣੀ ਤੇ ਬਾਰ ਬਾਰ ਕਹਿੰਦੀ ਹੈ। ਗੁਰਦੇਵ ਕਹਿੰਦੇ ਨੇ ਤੀਹੀ ਗੁਣੀ ਸੰਸਾਰ ਭਰਮ, ਤੇ ਭਰਮ ਚ ਸੁੱਤਾ, ਉਹ ਨੀਂਦ ਵੀ ਸੱਚ ਨਹੀਂ, ਉਹ ਵੀ ਇੱਕ ਭਰਮ ਹੀ ਹੈ। ਸੁੱਤਿਆ ਰਹਿਣ ਵਿਹਾਣੀ, ਸਾਰੀ ਜ਼ਿੰਦਗੀ ਸੁੱਤਿਆਂ ਬੀਤ ਰਹੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਤੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਜਗਾ ਦੇਵੇ, ਤੇ ਜਗਾ ਦੇਵੇ, ਨਹੀਂ ਤੇ ਸੁੱਤੇ ਹੋਈ ਸਮਝ ਜਾਂਦੇ ਨੇ ਕਿ ਅਸੀਂ ਧਰਮ ਕਮਾ ਰਹੇ ਹਾਂ, ਅਸੀਂ ਜਾਗ ਰਹੇ ਹਾਂ, ਪਰ ਸੁੱਤੇ, ਸਭ ਕੁਛ ਸੁੱਤਿਆਂ ਚੱਲਦਾ, ਨੀਂਦ ਨਹੀਂ ਖੁੱਲਦੀ, ਪਰ ਇੱਕ ਸੁਪਨਾ। ਹੁਣ ਸੁੱਤਿਆਂ ਵੀ ਦੇ ਰਾਹ ਪਰਮਾਤਮਾ ਦਾ ਸੁਪਨੇ ਆ ਸਕਦੇ ਨੇ ਨਾ, ਕੋਈ ਨੀਂਦ ਚ, ਨੀਂਦ ਚ ਵੀ ਧਰਮ ਕਮਾ ਸਕਦਾ, ਫਿਰ ਉਹ ਨੀਂਦ ਚ ਧਰਮ ਚੱਲਦਾ। ਫਿਰ ਜਦੋਂ ਚੋਟ ਲੱਗਦੀ ਹੈ, ਅਸੀਂ ਅੱਖਾਂ ਖੋਲਦੇ ਹਾਂ, ਸੰਸਾਰ ਨਜ਼ਰ ਆਉਂਦਾ, ਪਰਿਵਾਰ ਨਜ਼ਰ ਆਉਂਦਾ, ਸਭ ਕੁਛ ਨਜ਼ਰ ਆਉਂਦਾ। ਜਦੋਂ ਅੱਖਾਂ ਬੰਦ ਹੋ ਜਾਂਦੀਆਂ ਨੇ, ਨਾ ਪਰਿਵਾਰ ਹੈ, ਨਾ ਸਰੀਰ ਹੈ, ਨਾ ਸੰਸਾਰ ਹੈ, ਕੁਛ ਵੀ ਨਹੀਂ, ਫਿਰ ਕੀ ਹੈ? ਫਿਰ ਸੁਪਨਿਆਂ ਦਾ ਜਗਤ ਹੈ। ਅੱਖਾਂ ਬੰਦ ਦੀ ਪਹਿਚਾਣ ਸੰਸਾਰ ਉੱਥੇ ਵੀ ਚੱਲਦਾ ਸੁਪਨਿਆਂ ਦਾ ਜਗਤ। ਧਾਰਮਿਕ ਮਨੋਵਿਗਿਆਨ ਕਹਿੰਦੇ ਨੇ ਇੱਕ ਗੱਲ ਨੂੰ ਮੰਨਦਾ ਤੇ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਅਗਰ ਨੀਂਦ ਦੇ ਵਿੱਚ ਕਿਸੇ ਬੰਦੇ ਨੂੰ ਸੁਪਨਾ ਆ ਰਿਹਾ ਤੇ ਸੁੱਖ ਦਾ ਨੀਂਦ ਆਈ ਹੈ, ਨੀਂਦ ਚ ਕਿਸੇ ਨੂੰ ਸਵਪਨ ਆ ਗਿਆ ਤੇ ਸਵਪਨ ਦੇ ਵਿੱਚ ਸੁੱਖ ਬਣ ਰਿਹਾ, ਸੁੱਖ ਮਿਲ ਰਿਹਾ, ਸੁਪਨਾ ਲੰਬਾ ਹੋ ਜਾਂਦਾ, ਬੰਦਾ ਨਹੀਂ ਜਾਗਣਾ ਚਾਹੁੰਦਾ, ਆ ਕੇ ਕੋਈ ਜਗਾ ਦੇਵੇ ਤੇ ਕਹਿੰਦਾ ਕਿਉਂ ਜਗਾਏ, ਬੜਾ ਚੰਗਾ ਸੁਪਨਾ ਲੈ ਰਹੇ ਸਾਂ, ਕਿਉਂ ਜਗਾ ਦਿੱਤੀ ਹੈ ਨੀਂਦ, ਬੜਾ ਸੋਹਣਾ ਸਵਪਨ ਸੀ। ਸਵਪਨ ਦੇ ਵਿੱਚ ਵੀ ਅਗਰ ਸੁੱਖ ਮਿਲ ਰਿਹਾ ਕਿਉਂਕਿ ਪ੍ਰਾਣਾ ਦੇ ਵਿੱਚ ਸੁੱਖ ਦੀ ਕਸ਼ਿਸ਼ ਹੈ ਤੇ ਜਿਹੜੀ ਉਹ ਕਸ਼ਿਸ਼ ਸਾਡੇ ਪ੍ਰਾਣਾ ਦੇ ਵਿੱਚ ਸੁੱਖ ਦੀ ਮੰਗਦੀ ਹੈ, ਸੁਪਨੇ ਚ ਵੀ ਅਗਰ ਸੁੱਖ ਮਿਲਦਾ ਸੁਪਨਾ ਲੰਮਾ ਹੋ ਜਾਏਗਾ। ਤੇ ਬਹੁਤ ਗਹਿਰਾ ਅਗਰ ਅਸਰ ਪਾ ਦਿੱਤਾ ਮਨ ਤੇ, ਸਵੇਰੇ ਬੰਦਾ ਉੱਠੇਗਾ ਸੁਪਨਾ ਚੇਤੇ ਰਹੇਗਾ ਤੇ ਉਸ ਚੇਤੇ ਕੀਤੇ ਸੁਪਨੇ ਦੇ ਨਾਲ ਖੇਡਿਆ ਹੋਵੇਗਾ, ਬੜਾ ਸੋਹਣਾ ਸੁਪਨਾ ਆਇਆ ਸੀ। ਹੁਣ ਨੀਂਦ ਦੇ ਵਿੱਚ ਕਦੀ ਗਹਿਰਾਈ ਦੇ ਨਾਲ ਅਨੁਭਵ ਕਰਕੇ ਦੇਖਣਾ ਕਿ ਨੀਂਦ ਦੇ ਵਿੱਚ ਅਗਰ ਦੁੱਖ ਭਰਿਆ ਸੁਪਨਾ ਆ ਗਿਆ, ਬੰਦਾ ਨਹੀਂ ਸੋ ਸਕਦਾ, ਰਾਤ ਨੂੰ ਹੀ ਚਿਲਾਜ ਕਈ ਤੇ ਚੀਕ ਮਾਰ ਦਿੰਦੇ ਨੇ। ਕਾਰਨ ਸੁੱਖ ਦਾ ਸੁਪਨਾ ਆਵੇ ਤੇ ਲੰਮਾ ਹੋ ਜਾਂਦਾ, ਜਾਗਣ ਦੀ ਇੱਛਾ ਹੀ ਨਹੀਂ ਬਣਦੀ। ਉਸੇ ਨੀਂਦ ਦੇ ਵਿੱਚ ਦੁੱਖ ਰੂਪ ਦੇ ਵਿੱਚ ਸੁਪਨਾ ਆਇਆ, ਡ੍ਰੀਮ ਆਇਆ ਤੇ ਨਾ ਲੰਮਾ ਚੱਲ ਸਕੇਗਾ। ਅਗਰ ਦੁੱਖ ਵੱਧਦਾ ਜਾ ਰਿਹਾ, ਵੱਧਦਾ ਜਾਏਗਾ, ਚਿਲਾ ਉੱਠੇਗਾ, ਇੱਥੋਂ ਤੱਕ ਕਈ ਸਰੀਰ ਤੇ ਪਸੀਨੇ ਦੇ ਨਾਲ ਭਿੱਜ ਜਾਂਦੇ ਨੇ, ਇਤਨਾ ਦੁੱਖ। ਕਦੀ ਆਪਣਾ ਵੀ ਅਨੁਭਵ ਦੇਖ ਲਿਆ ਜੀ, ਇਤਨਾ ਕੁ ਸੁਪਨੇ ਦੇ ਵਿੱਚ ਦੁੱਖ ਹੁੰਦਾ, ਸਰੀਰ ਪਾਣੀ ਪਾਣੀ ਹੋ ਜਾਂਦਾ ਤਰੇਲੀਆਂ ਨਾਲ। ਤੇ ਜਦੋਂ ਤੱਕ ਉਹ ਸੁਪਨੇ ਦੀ ਛਾਪ ਮਨ ਤੇ ਰਹਿੰਦੀ ਹੈ, ਉੱਠਣ ਤੋਂ ਬਾਵਜੂਦ ਵੀ ਦੁੱਖ ਬਣਿਆ ਰਹਿੰਦਾ, ਇਤਨਾ ਦੁੱਖ। ਸੁੱਖ ਨੇ ਤੇ ਸਮਾ ਕੇ ਰੱਖ ਦਿੱਤਾ ਤੇ ਦੁੱਖ, ਦੁੱਖ ਜਦੋਂ ਆਇਆ, ਦੁੱਖ ਨੇ ਕੀ ਕੀਤਾ, ਬੰਦਾ ਨਹੀਂ ਦੁੱਖ ਦੇ ਵਿੱਚ ਸੌ ਸਕਦਾ। ਤੇ ਫਿਰ ਗੁਰੂ ਨਾਨਕ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਦੁੱਖ ਦਾਰੂ ਸੁੱਖ ਰੋਗ ਭਇਆ, ਇਹ ਤੇ ਅਨੁਭਵ ਹੈ ਬ੍ਰਹਮ ਦਾ। ਸੁੱਖ ਦੀ ਨੀਂਦ ਚ ਜਿਹੜੇ ਸੋ ਰਹੇ ਨੇ ਉਹਨਾਂ ਦਾ ਸੁਪਨਾ ਲੰਮਾ ਹੁੰਦਾ ਜਾਂਦਾ, ਜਾਗਣਗੇ ਉਹ ਵੀ, ਕਿਹੜਾ ਬੰਦਾ ਸੁੱਖ ਦੇ ਸੁਪਨੇ ਚ ਰਹਿ ਸਕਦਾ, ਸੁਪਨਾ ਤੇ ਸੁਪਨਾ ਜਾਗਣਗੇ। ਭਾਵੇਂ ਅੱਜ ਮਿਲੀਨੀਅਰ ਨੇ, ਅਰਬਾਪਤੀ ਨੇ, ਇੱਕ ਦਿਨ ਜਾਗਣਗੇ। ਮਹਾਤਮਾ ਬੁੱਧ ਵੀ ਜਾਗਿਆ, ਰਾਜਯੋਗੀ ਭਰਥਰੀ ਵੀ ਜਾਗਿਆ, ਜਾਗਣਾ ਪਿਆ, ਕਿੰਨੇ ਚਿਰ ਤੱਕ ਸੁੱਤੇ ਰਹਿੰਦੇ ਤੇ ਬਾਦਸ਼ਾਹ ਸਨ। ਦੁੱਖ ਚੋਟ ਕਰਦਾ, ਜਗਾ ਕੇ ਰੱਖ ਦਿੰਦਾ, ਸੁੱਖ ਤੇ ਸਵਾ ਦਿੰਦਾ, ਸੁੱਖ ਤੇ ਉੱਠਣ ਹੀ ਨਹੀਂ ਦਿੰਦਾ, ਬੜਾ ਸੋਹਣਾ ਸਵਪਨ। ਤੇ ਮਹਾਰਾਜ ਕਹਿੰਦੇ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਇਹ ਮੂਰਖ ਇਨਸਾਨ ਸੁਪਨੇ ਦੇ ਨਾਲ ਹੀ ਚਿੱਤ ਲਾ ਕੇ ਬੈਠ ਗਿਆ, ਆਪਣਾ ਮਨ ਸੁਪਨੇ ਦੇ ਨਾਲ। ਤੇ ਹੁਣ ਗਹਿਰਾਈ ਨਾਲ ਸੁਣਨਾ, ਜਗ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਗ ਸੁਪਨੇ ਸਿਉ ਜਾਣ, ਸੰਸਾਰ ਵੀ ਤੇ ਸਵਪਨ ਹੈ, ਇਹਦੇ ਨਾਲ ਮਨ ਹੁਣ ਸੁੱਤਾ ਪਿਆ ਜਗਤ ਸਾਰਾ ਸੁੱਖ ਦੀ ਨੀਂਦ ਦੇ ਵਿੱਚ। ਤੇ ਜਿੱਦਣ ਜਿਹੜੇ ਬੰਦੇ ਕਹਿੰਦੇ ਨੇ ਦੁੱਖ ਆਇਆ, ਦੁੱਖ ਤੇ ਕਿਰਪਾ ਹੈ ਬੜੀ ਵੱਡੀ, ਦੁੱਖ ਦਾ ਸੁਪਨਾ ਆਇਆ, ਬੰਦਾ ਚਿਲਾ ਉੱਠਦਾ, ਇਤਨੀ ਗਹਿਰਾਈ ਦੀ ਗਹਿਰੀ ਨੀਂਦ ਤੇ ਦੁੱਖ ਆਇਆ, ਦੁੱਖ ਨੇ ਉਠਾ ਕੇ ਰੱਖ ਦਿੱਤਾ। ਵਿਦਵਾਨ ਕਹਿੰਦੇ ਨੇ ਦੁੱਖ ਤੇ ਅਲਾਰਮ ਹੈ, ਅਲਾਰਮ ਵੰਜੇ ਬੰਦਾ ਜਾਗ ਜਾਂਦਾ, ਤੇ ਜੋ ਕੋਈ ਢੀਠ ਹੀ ਹੋਵੇ, ਇਤਨੀ ਨੀਂਦ ਉਹਦੀ ਢੀਠਾਂ ਵਾਲੀ ਹੋਵੇ, ਅਲਾਰਮ ਵੱਜੀ ਜਾ ਰਿਹਾ ਵੱਜੀ ਜਾ ਰਿਹਾ ਤੇ ਉਹ ਜਾਗੇ ਹੀ ਨਾ, ਤੇ ਕਹਿਣਾ ਪਏਗਾ ਆਪਣੀ ਨੀਂਦ ਨੂੰ ਥੋੜੀ ਜਿਹੀ ਘੱਟ ਕਰ, ਮੂਰਖਤਾ ਨੂੰ ਘੱਟ ਕਰ, ਅਲਾਰਮ ਵੱਜ ਰਿਹਾ। ਦੁੱਖ ਨੂੰ ਅਲਾਰਮ ਕਿਹਾ ਗਿਆ, ਸੁੱਖ ਵੱਧਦਾ ਜਾਏਗਾ, ਸੁਖੀ ਬੰਦਾ ਕਦੀ ਵੀ ਪਰਮਾਤਮਾ ਦੇ ਰਸ ਚ ਨਹੀਂ ਜੀ ਸਕਦਾ, ਬਾਹਰ ਇਤਨੇ ਪਏ ਨੇ, ਉਹ ਬਾਹਰ ਹੀ ਟਿਕਿਆ ਪਿਆ, ਦੁੱਖ ਤੇ ਤੋੜ ਦਿੰਦਾ ਰਸਾਂ ਦੇ ਨਾਲ, ਨਾ ਦੁੱਖ ਚ ਖਾਣ ਨੂੰ ਦਿਲ ਕਰਦਾ, ਨਾ ਦੁੱਖ ਚ ਦੇਖਣ ਨੂੰ ਦਿਲ ਕਰਦਾ, ਨਾ ਦੁੱਖ ਚ ਅੰਦਰ ਕੁਛ ਲਿਜਾਣ ਨੂੰ ਦਿਲ ਕਰਦਾ। ਗੁਰਦੇਵ ਪਾਤਸ਼ਾਹ ਜੀ ਦੁੱਖ ਨੂੰ ਦਾਰੂ ਕਿਉਂ ਕਹਿੰਦੇ ਨੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤ ਆਰ, ਇੰਨੀ ਵੱਡੀ ਤੇਰੀ ਦਾਤ, ਦੁੱਖ ਦੀ ਦਾਤ, ਦੁੱਖ ਨੂੰ ਦਾਤ ਕਹਿੰਦੇ ਨੇ, ਸੁੱਖ ਨੂੰ ਰੋਗ ਕਹਿੰਦੇ ਨੇ, ਅਸੀਂ ਮੰਗ ਰਹੇ ਹਾਂ ਰੋਜ਼ ਰੋਜ਼ ਸੁੱਖ, ਗੁਰਦੇਵ ਕਹਿੰਦੇ ਨੇ ਕਿਉਂ ਰੋਗ ਨੂੰ ਵਧਾ ਰਹੇ ਹੋ, ਇੱਕ ਦਿਨ ਜਾਗਣਾ ਹੁਣੀ ਜਾਗ ਜਾਵੋ, ਹੁਣੇ ਥੋੜੀ ਜਿਹੀ ਅਕਲ ਵਰਤੋਂ, ਇਤਨਾ ਕੁਛ ਸੁੱਖ ਲੈ ਕੇ ਵੀ ਤੇ ਦੁੱਖ ਚ ਰਹੋਗੇ। ਤੇ ਫਿਰ ਹੁੰਦਾ ਕੀ ਹੈ, ਦੁੱਖ ਜਗਾ ਕੇ ਰੱਖ ਦਿੰਦਾ, ਜਦੋਂ ਸੁਪਨਾ ਟੁੱਟਦਾ ਹੈ ਫਿਰ ਗੁਰਦੇਵ ਜਦੋਂ ਬਖਸ਼ਿਸ਼ ਕਿਸੇ ਤੇ ਕਰੇ ਤੇ ਖਿਮਾ ਬਖਸ਼ਣੀ, ਫਿਰ ਉਸਨੂੰ ਦੁੱਖ ਦੀ ਚੋਟ ਮਾਰਦਾ, ਜਦੋਂ ਚੋਟ ਵੱਜਦੀ ਹੈ ਫਿਰ ਸੁਪਨੇ ਤੋਂ ਜਾਗ ਜਾਂਦਾ। ਸੁਖੀ ਮਨੁੱਖ ਕਦੀ ਵੀ ਪ੍ਰਮਾਤਮਾ ਦੇ ਨਾਲ ਨਹੀਂ ਜੁੜ ਸਕਦਾ। ਅਗਰ ਤੁਸੀਂ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਵੋ, ਕਬੀਰ ਆਪਣੀ ਬਾਣੀ ਚ ਵੀ ਕਹਿੰਦੇ ਨੇ, ਹਾਟ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਮੈਂ ਰੱਬ ਦਾ ਨਾਮ ਰੱਬ ਦੇ ਉਪਦੇਸ਼ ਨਾਲ ਨਹੀਂ ਜਪਿਆ, ਮੈਂ ਲੋਕਾਂ ਨੂੰ ਸੜਦੇ ਹੋਏ ਵੇਖਿਆ, ਮੈਨੂੰ ਆਪਣਾ ਸੜਨਾ ਨਜ਼ਰ ਆ ਗਿਆ, ਮੈਂ ਲੋਕਾਂ ਦੇ ਸਰੀਰ ਹੱਡ ਸੜਦੇ ਹੋਏ ਸ਼ਮਸ਼ਾਨ ਘਾਟ ਚ ਵੇਖੇ, ਮੈਨੂੰ ਚੇਤਾ ਆ ਗਿਆ ਤੂੰ ਵੀ ਮਰੇਗਾ ਤੇ ਮੈਂ ਪਰਮਾਤਮਾ ਦੇ ਮਾਰਗ ਤੇ ਚੱਲਿਆ। गुरु दे उपदेश करके गुरु दे मार्ग दे घट चलते ने कदी संसार च वेख लैना जो दुख की चोट लगती है बंदा रब दे मार्ग से चल पैंदा फिर इधर नू मुड़ जांदा फिर ये मार्ग चेते हुंदा हुण किधर जाइए कोई भी नहीं रहा ते गहराई दे नाल लै लैना कि दुख जिन्ना दारू बनता है तीन तरह के कारण नाल मनुख जागता है ते फिर सुख दे मार्ग ते चलता है बार जितना भी यह स्वप्न है स्वप्न दे विच कुछ भी पा लवांगे उहदे नाल सुख नहीं मिल सकता संसार भी एक स्वप्न है इत्थे जो मर्जी पा लवांगे पा के जिहड़े सियाणे ने उहनां दा अनुभव कुछ भी नहीं पाया इतना कुछ पा लिया लेकिन फिर भी सियाणियां दा एक अनुभव कि कुछ भी नहीं प्राप्त पाया परमात्मा क्यों मृग तृष्णा बाणी दे विच बंदे दी तृष्णा नू मृग तृष्णा नाल वर्णन तशबी दित्ती है क्यों दित्ती तशबी वो तशबी तां दित्ती है हिरन मृग दा अर्थ हुंदा हिरन हिरन देखदा है रेत नू रेत दे उत्ते सूरज दीआं किरणां पैंदीआं ने रेत दे टिब्बे दी तरफ देखदा खिड़ जांदा खुशी दे नाल इन्ना पाणी क्योंकि अंदर प्यास है प्राणा दे विच प्यास उसनू दौड़ांदी है दौड़ भज वह बड़ा दौड़दा है बड़ा दौड़दा है जदों रेत दे कोल जांदा है किरणा दे ते उदास हो जांदा है क्यों कहदा इत्थे ते पाणी है ही नहीं उदास होना उसकी मंग नू तोड़दा लेकिन उहदी नजरा उपर उठदियां ने वह फिर अगे नजरां जांदियां ने एक टिब्बा होर दिसदा उहदे उत्ते किरणा फिर पैंदियां ने फिर दौड़दा वह फिर कहंदा कि पानी अगे है फिर अगे दौड़दा है जांदा उत्थे किरणा पै रही ने उत्थे जदों पहुंचदा फिर की है रेत ते इस गल नूं कदी अपनी जिंदगी च लैके वेखना कोई भी बंदा ऐसा नहीं जो रज गया होवे जिहड़ा रेत दे नाल रज्जिया होवे कोई भी रेत दे नाल नहीं रज सकदा पानी मिलेगा ते तरे जाएगी माधव जल की प्यास ना जाए परमात्मा पानी ते हुण मिलिया रेत दे पिछे भज रहे सां जदों नेड़े पहुंचने सा पानी दे भरम च पता लगता है कुछ भी कोई भी चीज उदों तक महान है जदों तक साडे हत्थां च नहीं आई जिदन साडे हत्थां च आ जाई चीज की कीमत ही खत्म हो जाती है पता लग जाता है कुछ भी नहीं एक बंदा है एक बंदा नूं कहिंदा फलाना बंदा मैं ते उहनूं मिलन वास्ते तरसना दूजा कहिंदा कुछ भी नहीं क्यों मैं मिल लिया हुण उसने मिल लिया मिलन नाल ही उहदे हत्थ च आई ये चीज खत्म कीमत खत्म ते कोई भी चीज की अगर कीमत बनी हुई है तो एक गल समझ लेना अजे हत्थां च नहीं आई उत्थे बैठिया नूं लगता है कि फोरन दे विच पता नहीं की कुछ है पर जिन्हां दे हत्थ च फोरन आ गया उन्होंने सियाणियां ने कह दिता कुछ भी नहीं जो सारा कुछ बनिया होया सी उत्थे ओह इत्थे आके ना कुछ बन गया कुछ भी नहीं ते जिन्हां नूं इह अनुभव नहीं आया वह मूड होणगे उन्हां कोल धर्म की कोई अकल नहीं होएगी कोई ज्ञान की अंदर कोई चिंगारी कदी फुकी नहीं होएगी ते जे अंदर बलगी होएगी तो उन्होंने इतना अनुभव तो जरूर आ जाएगा इतना कुछ पाया पा पा के भी मैं खाली हाँ ते इस करके गुरुदेव पातशाह कहते हैं इतना कुछ पा के ते फिर बंदा बार दौड़दा बार की सारी यात्रा तृष्णा से खड़ी है माया की जितनी भज दौड़ तृष्णा से खड़ी है परमात्मा की जितनी भज दौड़ संतोख से खड़ी है जदों तक जिंदगी च संतोख नहीं हुंदा रब की गल करनी एक सुपना होगा रब की गल करना भी एक पाखंड होगा पाखंड का अर्थ यह नहीं होंगे पाखंड का अर्थ होता खंड खंड वो टुकड़े टुकड़े धर्म होगा तो जो तक संतोख नहीं आया परमात्मा की झलक मिल ही नहीं सकती किसी कीमत से नहीं मिल सकती इस बूहे तो लंघे बिना असं दरबार च नहीं आ सकते जे दरबार के दर्शन करने ने तो दरवाजा एंट्रेंस है जे परमात्मा के दर्शन करने ने तो गुरुदेव कहते ने दे नाम संतोखी आ संतोख दे परमात्मा संतोख आवे ते भज दौड़ खत्म होवे पर तृष्णा ते तृष्णा दौड़ांदी है फिर तृष्णा दे तीन केंद्र मन्ने गए ने तृष्णा जिधर जिधर बंदे नूं दौड़ांदी है वह तीन रूप मन्ने गए ने विद्वानां ने तिना रूपां दे विच तृष्णा नूं बयान कीता है जिहड़ी चीज तो असीं प्रभावित नहीं असीं उधर विकास नहीं कर सकते जिहड़ी चीज तो असी प्रभावित नहीं इंप्रैस नहीं उस चीज दे लई असी भज दौड़ नहीं कर सकते किसी कीमत ते नहीं कर सकते अगर अज भज दौड़ धन दी है तो एक गल समझ लैनी पएगी बंदा धन तो प्रभावित है अगर बार भज दौड़ पद की प्रतिष्ठा दी है कुर्सी दी है तो एक गल समझ लैनी पएगी कि कुर्सी ने प्रभाव पाया है मन ते जे प्रभाव ना पाए फिर कादी लोड़ फिर तो कुछ भी नहीं खेल खत्म अगर खेल चल रहा प्रतिष्ठा का तो वह प्रभाव मन के उत्ते पिया होगा मन खिंचया गया नहीं बई सुख है फलाना बैठा कि मैं बैठा तो सुख बनेगा पर उसनू नहीं पता उस हंसते हुए चेहरे के पिछे भी गम ही छुपे हुए ने गहराई दे नाल देखी जिसे हंसता हुआ पाओगे वो रोता भी होगा जेड़ा खिड़ खिड़ के हस रहा वो कितने रोंदा भी होगा पिटता भी होगा चिंता च भी होगा। तो गुरुदेव पातशाह कहते हैं तीन तरह की फिर तृष्णा रूप की तृष्णा बाणी च तिने तृष्णा का जिगर है जिगत जिगर बात पातशाह जी करते ने जोबन धन प्रभता के मद मैं अहनिस रह दीवाना बस मस्त है तृष्णा दे विच पागल है तृष्णा का दी जोबन रूप दी धन दी ते प्रभता दी ताकत दी समर्था दी पद चाहिए मेनू चाहिए। गुरुदेव कहते हैं तीन तरह के नशे ने तृष्णा दे बंदा मस्त बस दौड़ी जा रहा है मंगी जा रहा है ते तृष्णा कदी भी रजती नहीं जो अज मिल गया मिलन ते ही उहदी कीमत खत्म हुण अगे दौड़ेगी ना रूप की तृष्णा घटेगी रूप झोली च आ गया आउंदे सार खत्म हो जाएगा रूप की तृष्णा अगे चली जाएगी जो बंदी तृष्णा अगे चली जाएगी। धन आ गया जितनी मंग कीती सी सियाणे कहंदे ने एक लंडन च मिलिया जो आया हिंदुस्तान तो इतनी अरदास की थी परमात्मा 2 लाख दे दवी ते अपने देश नूं मुड़ जावांगे सारी जिंदगी बीत गई 2 लाख नहीं पूरे हुए हुण तृष्णा नूं किवें रजा दईए धन दे नाल तृष्णा ते रजेगी। गुरदेव पातशाह कहिंदे ने दे नाम संतोखिया उतरै मन की भुख मन च तृष्णा तृष्णा नहीं रजेगी धन नाल संतोख तोड़ेगा तृष्णा दे दरवाजे पर संतोख की मंग है ही नहीं किते दी जीवन च संतोख हर कोई मांग रहा है। फिर गुरुदेव कहते हैं जो मांग है तो मांग है भी होर ही मंगी जा रहे हैं जो मांग रहे हैं तेरे दुख नु बधाएगा जितना मंगेगा दुख बधेगा की करिए ना मंगिए मंगना है पर लोड ले कुछ भी नहीं जे मिल गया ठीक ना मिलिया तो करोड़ा बार शुकराना। आसा विच निराश रहने का मतलब गुरु नानक का धर्म यह है। गुरुदेव मैं अरदास की झोली च पा दवो लख बार शुकराना जे ना पावो करोड़ बार शुकराना यह है धर्म। इन्हू कहते हैं अरदास बेनती का अर्थ होंगे कि एक बेनती की है अगला दे दवे तां ठीक ना दवे तां ठीक बेनती है ते हुकम ते बेनती च यही फर्क हुकम की जो मैं मंगे मेरे अगे रख ना रखेगा तो फिर हाल वेखी। तो गुरुदेव कहते ने हुक्म मनिया होवे प्रवान हुक्म मनना करना नहीं पर मनुख का सुभाव करण का ही है जो संसार से हुक्म चलाता फिर गुरु से गुरु चाहिए दमेगा तो गल बनेगी ना बनेगा दमेगा रिश्ता टुट जाएगा। ते जो बेनती अरदास दे जो अर्थ करते ने विद्वान कि परमात्मा तू दे दवे गुरु तेरा करोड़ा वार शुकराना जे ना दवे ते अरबा वार क्यों क्योंकि तेरे ना देने दे विच भी सुख है तू नहीं दे रहा क्यों नहीं दे रहा तेनू पता है कि इस चीज की लोड़ नहीं मेरे पुत्र नू पर बंदे दी तेरी समझ नहीं तृष्णा वधदी है संतोख रोज रोज संसार चो घटदा जा रहा है पिछे चले जाओ 50-60 साल पहले साडे देश दे विच भी बुजुर्गां च भी प्यार सी रस बनिया रहिंदा सी आपस च खिड़े रहिंदे सन संतोख सी तृष्णा नहीं सी तृष्णालू नहीं सन संतोख सी एक दूजे नाल प्रेम सी एक पिंड दूजे पिंड दे विच दुख हुंदा सी एक पिंड सारा उहदे घर पहुंच जांदा सी हुण ते तृष्णा इतनी वज गई बस अपने आप नूं रजाणा कोई मरदा ते मरे असीं की लैणा। तृष्णा दे नाल माया दे द्वार खुलदे ने माया च दस्तक हुंदी है बढ़िया जांदा है संतोख नाल परमात्मा दे मार्ग ते ते गुरदेव पातशाह जी इह अंतरी भाव मैं रखिया ते अखरी तुसी सुन लवो जो अखरां च गुरदेव कहण दी कोशिश कर रहे ने अंतरी भाव इह सी बड़े प्यार दे नाल हुण अखरी अर्थ सरवण करिए।
पौड़ी जिस सर्व सुखा फल लोड़ी है सो सच कमावो
सारे सुख मंगी जा रहे हैं आ के मंगी जा रहे हैं पर जिथों मांग रहे हैं उथे नहीं मिलणगे। तू कहना सुख चाहिदा परिवार चो गुरुदेव कहंदे ने नहीं है तू सुख चाहना धन चो धन दे देणगे आख है मंगे दे दे दात करे दातार मुंडा मंगदा प्रभु देंदा पर देण ते भी ते सियाणे कह दिंदे ने कुछ भी नहीं मिलिया जिहड़ी चीज नूं असीं महान बन के बैठे सां इतनी महान परमात्मा चंगा कारोबार दे दे मैं बड़ा सुखी हो जावांगा चंगा कारोबार झोली च हुंदा पर कदी अनुभव करके देख लैणा सुख कित्थे है तृप्ति कित्थे जिहड़ी आ इस करके सियाणे कहिंदे ने आस दे विच ते सुख है जिद्दण आस पूरी हो जावे सुख ओह भी चला जांदा है। कोई चीज की आस ला के बैठे हां ना आस भी सुख दिंदी है कि खोरे फलानी चीज मिलेगी सुख मिलेगा आस च भी सुख है पर जिद्दण आस पूरी हो जाती है पदार्थ वस्तु झोली च हुंदी है आस ते पूरी हो गई कशिश खत्म हो गई सुख मिलिया नहीं बंदा होर दुखी हो जाता हुण किधर जाइए हुण ते आस ते सी ना ਤੇ ਫਿਰ ਜਦੋਂ ਸਾਰੇ ਪਾਸਿਆਂ ਤੋਂ ਗੁਰਦੇਵ ਕਹਿੰਦੇ ਨੇ ਦੁੱਖ ਮਿਲਦੇ ਨੇ ਪਦਾਰਥਾਂ ਦੇ, ਫਿਰ ਗੁਰਦੇਵ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਦੁੱਖ ਦਾਰੂ, ਫਿਰ ਦਾਰੂ ਬਣ ਜਾਂਦਾ, ਫਿਰ ਚੋਟ ਮਾਰ ਦਿੰਦਾ। ਮਹਾਤਮਾ ਬੁੱਧ ਦੇਖਦਾ ਇੱਕ ਮੁਰਦੇ ਨੂੰ ਚੋਟ ਲੱਗ ਗਈ, ਬਿਮਾਰ ਨੂੰ ਚੋਟ ਲੱਗ ਗਈ, ਦੇਖਦਾ ਕਰਥੀ ਜਾ ਰਹੀ ਏ, ਪੁੱਛਦਾ ਵਜ਼ੀਰ ਨੂੰ ਮੈਂ ਵੀ ਮਰਾਂਗਾ, ਕਹਿੰਦੇ ਨੇ ਅਵਸ਼ ਮਰੇਗਾ, ਕਹਿੰਦਾ ਜੇ ਮਰਾਂਗਾ ਤੇ ਫਿਰ ਰਾਜ ਧਨ ਕਾਹਦੇ ਲਈ, ਇਤਨਾ ਕੁਛ ਪਾ ਕੇ ਵੀ ਮੈਂ ਰੱਜਿਆ ਤੇ ਨਹੀਂ। ਸਿਆਣੇ ਸਨ ਨਾ, ਕੋਈ ਪੁਰਬਲੇ ਸੰਸਕਾਰ ਸਨ, ਰਾਜੇ ਦੇ ਪੁੱਤਰ ਸਨ, ਪਰ ਘਰ ਛੱਡ ਦਿੱਤਾ, ਕੁਛ ਵੀ ਨਹੀਂ ਇੱਥੇ ਤੇ, ਇਤਨਾ ਕੁਛ ਪਾ ਕੇ ਵੀ ਮੈਂ ਖਾਲੀ ਹਾਂ, ਮੈਂ ਚੀਜ਼ਾਂ ਦੀ ਮੰਗ ਕਰਨਾ ਸੁੱਖ ਲਈ, ਚੀਜ਼ ਮੇਰੀ ਝੋਲੀ ਚ ਹੁੰਦੀ ਹੈ, ਸੁੱਖ ਬਣਦਾ ਹੀ ਨਹੀਂ। ਕਿਉਂ? ਤ੍ਰਿਸ਼ਨਾ ਕਦੀ ਵੀ ਰੱਜਦੀ ਨਹੀਂ ਤੇ ਤ੍ਰਿਸ਼ਨਾਲੂ ਮਨੁੱਖ ਕਦੀ ਸੁਖੀ ਹੋ ਨਹੀਂ ਸਕਦਾ। ਕੌਣ ਅੱਜ ਤੱਕ ਤ੍ਰਿਸ਼ਨਾ ਦੇ ਵਿੱਚੋਂ ਕਿੰਨੇ ਸੁੱਖ ਪਾਇਆ? ਕਿਸੇ ਨੇ ਵੀ ਨਹੀਂ ਸੁੱਖ ਪਾਇਆ। ਮਾਇਆ ਜੇਵਡ ਹੋਰ ਦੁੱਖ ਨਾਹੀਂ, ਤੂੰ ਮਾਇਆ ਦੀ ਮੰਗ ਕਰ ਰਿਹਾ। ਗੁਰਦੇਵ ਕਹਿੰਦੇ ਨੇ ਸੰਸਾਰ ਦੇ ਵਿੱਚ ਮਾਇਆ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਤੂੰ ਜਿਤਨਾ ਮੰਗੇਗਾ ਦੁੱਖ ਵਧਣਗੇ। ਜਿਸ ਗ੍ਰਹਿ ਬਹੁਤਾ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰਿਆ ਪਰਮੰਤਾ। ਜਿਹਦੇ ਕੋਲ ਬਹੁਤਾ ਹੈ ਉਹ ਚਿੰਤਾ ਚ, ਜਿਹੜਾ ਥੋੜਾ ਹੈ ਉਹ ਸਮਝ ਰਿਹਾ ਬਹੁਤੇ ਵਾਲੇ ਕੋਲ ਸੁੱਖ ਹੈ ਮੈਨੂੰ ਦੇ, ਉਹ ਫਿਰ ਭੱਜਦਾ, ਉਹ ਫਿਰ ਦੌੜਦਾ ਕਿੱਧਰ? ਬਹੁਤੇ ਵੱਲ। ਪਰ ਬਹੁਤੇ ਵਾਲੇ ਕੋਲ ਵੀ ਚਿੰਤਾ ਵਿਆਪਕ ਹੈ। ਫਿਰ ਗੁਰਦੇਵ ਪਾਤਸ਼ਾਹ ਜੀ ਨੂੰ ਪੁੱਛੀਏ, ਗੁਰਦੇਵ ਕੀ ਕਰੀਏ? ਚਿੰਤਤ ਹੀ ਦਿਸੈ ਸਭ ਕੋਈ, ਚੇਤੈ ਏਕ ਤਹੀ ਸੁਖ ਹੋਈ। ਇੱਕ ਨੂੰ ਚੇਤੇ ਕਰ, ਜਦੋਂ ਤੱਕ ਚੇਤਾ ਨਹੀਂ ਬਣਦਾ ਉਦੋਂ ਤੱਕ ਸੰਤੋਖ ਨਹੀਂ ਉਪਜਦਾ। ਜਿੱਦਣ ਸੰਤੋਖ ਆ ਜਾਂਦਾ, ਸੰਤੋਖੀ ਬੰਦਾ ਦੇ ਸਕਦਾ, ਤ੍ਰਿਸ਼ਨਾਲੂ ਬੰਦਾ ਇੱਕ ਢੇਲਾ ਨਹੀਂ ਦਏਗਾ ਕਿਸੇ ਨੂੰ। ਜੇ ਦਏਗਾ ਵੀ ਤੇ ਦੇਣ ਦੇ ਪਿੱਛੇ ਵੀ ਕੋਈ ਮਤਲਬ, ਜੇ ਝੋਲੀ ਚੋਂ ਕੁਛ ਕੱਢ ਵੀ ਦਿੱਤਾ, ਭੁਲੇਖੇ ਚ ਜੇ ਦਿੱਤਾ, ਉਹਦੇ ਪਿੱਛੇ ਕੋਈ ਮਤਲਬ ਖੜਾ ਹੋਏਗਾ, ਭਾਵੇਂ ਮਾਨ ਦਾ, ਮਰਿਆਦਾ ਦਾ, ਤੇ ਭਾਵੇਂ ਆਪਣੇ ਨਾਮ ਦਾ। ਤੇ ਜੋ ਭਗਤ ਹੈ, ਵਿਦਵਾਨ, ਸਿਆਣੇ ਧਰਮਾਂ ਨੇ ਕਿਹਾ, ਇੱਕ ਹੱਥ ਦਵੇ ਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਕਿ ਕੁਛ ਦਿੱਤਾ। ਫਿਰ ਦੇ ਕੇ ਇੱਕ ਰਸ ਬਣਦਾ, ਆਨੰਦ ਬਣਦਾ। ਜਦੋਂ ਤੱਕ ਦੇਣ ਦੀ ਬਿਰਤੀ ਨਹੀਂ ਬਣਦੀ ਉਦੋਂ ਤੱਕ ਸੁੱਖ ਕਿੱਥੇ? ਪਰਮਾਤਮਾ ਦੇ ਨਾਲ ਜੋ ਵੀ ਜੁੜੇ ਨੇ, ਜੋ ਵੀ ਉਹਦੇ ਨਾਲ ਇੱਕ ਸਰ ਹੋਏ ਨੇ, ਉਹਨਾਂ ਨੇ ਸੰਸਾਰ ਨੂੰ ਦਿੱਤਾ ਹੀ ਹੈ, ਕਦੀ ਨਹੀਂ ਮੰਗਿਆ। ਪਰਮਾਤਮਾ ਹੁਣ ਦੇਣਾ ਹੀ ਦੇਣਾ, ਹੁਣ ਮੰਗਣਾ ਕੁਛ ਨਹੀਂ। ਹੁਣ ਮੰਗੀਏ ਕੀ? ਮੰਗ ਮੰਗ ਕੇ ਦੇਖ ਲਿਆ, ਜੋ ਮੰਗਦੇ ਆ ਉਹ ਆ ਜਾਂਦਾ, ਸੁੱਖ ਨਹੀਂ ਮਿਲਦਾ, ਕੀ ਕਰੀਏ? ਫਿਰ ਦਿੰਦੇ ਨੇ, ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ। ਭਗਤ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੁੰਦਾ, ਫਿਰ ਉਹ ਦਿੰਦਾ, ਦੇ ਦਈਏ। ਇਤਨਾ ਕੁਛ ਪਰਮਾਤਮਾ ਨੇ ਦਿੱਤਾ, ਹੁਣ ਅਸੀਂ ਵੀ ਦਾਂਗੇ। ਧਰਮ ਦਾ ਪਹਿਲਾ ਕਦਮ ਉਦੋਂ ਚੱਲਦਾ ਜਦੋਂ ਦੇਣਾ, ਜਿਹੜਾ ਮਨ ਹੈ ਉਹ ਪਦਾਰਥ ਦੀ ਪਕੜ ਛੱਡਦਾ, ਬੰਦਾ ਦੇ ਕੇ ਖੁਸ਼ ਹੁੰਦਾ। ਉਦਣ ਸਮਝ ਲੈਣਾ ਪਹਿਲਾ ਪੈਰ ਧਰਮ ਦਾ ਪੁੱਟਿਆ ਗਿਆ ਪਰਮਾਤਮਾ ਦੇ ਮਾਰਗ ਤੇ। ਕੀ? ਜਿੱਦਣ ਦੇਣ ਦੀ ਬਿਰਤੀ ਪੈਦਾ ਹੋ ਜਾਂਦੀ ਹੈ ਕਿ ਹੁਣ ਪ੍ਰਭੂ ਦੇਣਾ ਹੈ, ਹੁਣ ਮੰਗਣਾ ਕੁਛ ਨਹੀਂ, ਉਹ ਇਨਸਾਨ ਫਿਰ ਧਾਰਮਿਕ ਬਣਦਾ। ਗੁਰੂ ਨਾਨਕ ਸਾਹਿਬ ਬੈਠੇ ਨੇ ਮੋਦੀਖਾਨੇ ਤੇ, ਆਉਂਦੇ ਨੇ ਇਨਸਾਨ, ਇੱਕ ਦੋ ਤਿੰਨ ਚਾਰ ਪੰਜ, ਤੇਰੇ ਤੇ ਪਹੁੰਚਦੇ ਨੇ, ਫਿਰ ਤੇਰਾ 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 ਕਰਦੇ ਤੋਲੀ ਜਾ ਰਹੇ। ਪਿਤਾ ਦਿੰਦੇ ਨੇ ਪੈਸੇ 20 ਰੁਪਏ, ਜਾ ਕੇ ਸੱਚਾ ਸੌਦਾ ਕਰਕੇ ਚੂੜਕਾਣੇ ਦੀ ਮੰਡੀ ਚ ਜਾਂਦੇ ਨੇ ਗੁਰਦੇਵ ਰਾਜ ਚ। ਭੁੱਖੇ ਸਾਧੂ ਕਹਿੰਦੇ ਨੇ ਕੀ ਲੈਣਾ, ਦੇ ਦਈਏ, ਤੇ ਉੱਥੇ ਉਹਨਾਂ ਨੂੰ ਦੇ ਦਿੱਤਾ। ਕਿੱਥੇ ਗੁਰੂ ਨਾਨਕ ਸਾਹਿਬ ਨੇ ਕੁਛ ਮੰਗਿਆ? ਬਸ ਦੇ ਹੀ ਰਹੇ ਨੇ, ਦੇ ਹੀ ਰਹੇ ਨੇ। ਜੇ ਭੈਣ ਨਾਨਕੀ ਨੇ ਪੈਸੇ ਮਰਦਾਨੇ ਨੂੰ ਦੇ ਦਿੱਤੇ ਨੇ ਕਿ ਮਰਦਾਨਿਆ ਜਾ ਨਾ ਪੈਸੇ, ਗੁਰਦੇਵ ਕਹਿੰਦੇ ਨੇ ਮੰਗ ਕੇ ਲਿਆਇਆ, ਦੁੱਖ ਚ ਰਹੇਗਾ ਜਾਂ ਦੇ ਆ ਵਾਪਸ। ਸੂਰਜ ਪ੍ਰਕਾਸ਼ ਗ੍ਰੰਥ ਦੱਸਦਾ ਉਹ ਵਾਪਸ ਜਾਂਦਾ, ਧਰ ਕੇ ਆਉਂਦਾ। ਗੁਰਦੇਵ ਕਹਿੰਦੇ ਨੇ ਹੁਣ ਆਨੰਦ ਬਣੇਗਾ, ਮੰਗਣ ਚ ਸੁੱਖ ਨਹੀਂ। ਮੰਗਤਾ ਮੰਗਦਾ ਰਹਿੰਦਾ, ਮੰਗਦਾ ਮਰ ਜਾਂਦਾ, ਸੁੱਖ ਨਹੀਂ। ਬਾਦਸ਼ਾਹ ਜੋ ਰੱਜ ਗਿਆ ਕਿਉਂਕਿ ਦੇਣ ਦੀ ਬਿਰਤੀ, ਤੇ ਦੇਣ ਦੀ ਬਿਰਤੀ ਜਿੱਦਣ ਪੈਦਾ ਹੋ ਜਾਏਗੀ ਧਰਮ ਉਦਣ ਫੁੱਟੇਗਾ। ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ। ਫਿਰ ਕਹਿੰਦੇ ਨੇ ਜੇ ਉਹ ਫੁੱਟ ਵੀ ਪਏ, ਸਮਝਦਾਰੀ ਉੱਥੇ ਵੀ ਰੱਖਣੀ ਪਏਗੀ, ਦੇ ਮੰਗਿਆ ਸਹਿਸਾ ਗੁਣਾ। ਜੇ 100 ਦਿੱਤੇ ਨੇ ਉਹ ਫਿਰ ਵੀ ਮੰਗ ਰਿਹਾ, ਜੇ ਬੰਦਾ ਦਿੰਦਾ ਉਹ ਦੇਣ ਨਹੀਂ, ਉਹਦਾ ਦੇਣਾ ਦੇਣ ਦੀ ਸੰਤੋਖ ਚੋਂ ਨਹੀਂ ਨਿਕਲ ਰਿਹਾ। ਜੇ ਕੋਈ ਦੇ ਵੀ ਰਿਹਾ ਧਰਮ ਦੇ ਮਾਰਗ ਤੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋ ਅਸੀਂ ਵੇਖਿਆ ਉਹ ਧਿਆਨ ਨਾਲ ਸੁਣੋ, ਜੇ ਕੋਈ ਦੇ ਵੀ ਦਿੰਦਾ ਪਰਮਾਤਮਾ ਦੇ ਮਾਰਗ ਤੇ, ਉਹ ਦਿੰਦਾ ਵੀ ਕਿਉਂ ਹੈ? ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ। ਵਿਚਾਰ ਬਣਿਆ ਦੇ ਦਈਏ, ਦੇ ਮੰਗਿਆ ਸਹਿਸਾ ਗੁਣਾ। ਦੇ ਵੀ ਕਹਿ ਰਿਹਾ ਕਿ ਹਜ਼ਾਰਾਂ ਗੁਣਾ ਮੰਗ ਲਈ ਪਰਮਾਤਮਾ, ਮੈਂ 100 ਦਿੱਤੇ ਤੂੰ ਮੈਨੂੰ 1000 ਦੇ, ਜੇ ਨਾ ਦਵੇਂਗਾ ਫਿਰ ਅਸੀਂ ਕਿਉਂ ਦਾਂਗੇ? ਅਸੀਂ ਨਹੀਂ ਦਾਂਗੇ। ਕਬੀਰ ਕੋਲ, ਕਬੀਰ ਤੇ ਗਰੀਬ ਸੀ, ਪਰ ਉਹਦੇ ਘਰ ਚ ਕੋਈ ਆ ਗਿਆ, ਉਹਨੇ ਕਦੀ ਖਾਲੀ ਨਹੀਂ ਮੋੜਿਆ। ਉਹ ਕਹਿੰਦਾ ਦੇਣਾ ਹੀ ਦੇਣਾ, ਖਾਲੀ ਕਿਉਂ ਚਲਾ ਜਾਵੇ? ਉਹਦਾ ਘਰ ਕੋਈ ਖਾਲੀ ਨਹੀਂ ਜਾਂਦਾ, ਉਹਦੇ ਭਗਤ ਦਾ ਘਰ ਕੋਈ ਖਾਲੀ ਨਹੀਂ ਜਾਂਦਾ। ਆਏ ਨੇ ਪੰਡਤ ਬ੍ਰਾਹਮਣ, ਜਿਨ੍ਹਾਂ ਦੇ ਨਾਲ ਕੋਈ ਰਿਸ਼ਤਾ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਰਿਸ਼ਤਾ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੈਰਾਂ ਤੇ ਡਿੱਗ ਪਏ ਨੇ, ਅਵਤਾਰ ਕਦੀ ਦੇਣਾ ਬੰਦ ਨਹੀਂ ਕਰਦੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਦੇ ਦੇਵਾਂਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਆਪ ਜੀ ਤੋਂ ਵੱਡਾ ਮਹਾਂਪੁਰਸ਼ ਕੌਣ, ਦੇ ਦੇਵੋ ਸੀਸ ਦੇ ਦਿਓ। ਇੱਥੇ ਤੇ ਦੇਣਾ ਹੀ ਦੇਣਾ, ਕਿੱਥੇ ਲੈਣਾ? ਕੁਛ ਵੀ ਨਹੀਂ ਲੈਣਾ। ਚਾਰ ਪੁੱਤਰ ਦੇ ਦਿੱਤੇ, ਮਾਤਾ ਪਿਤਾ ਦੇ ਦਿੱਤੇ, ਆਨੰਦਪੁਰ ਸਾਹਿਬ ਦੇ ਦਿੱਤਾ, ਸਭ ਕੁਛ ਦੇ ਦਿੱਤਾ, ਤੇ ਦੇ ਕੇ ਵੀ ਕਹਿੰਦੇ ਨੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦੀ ਐਸ਼ੋਰਸ਼, ਪਰਮਾਤਮਾ ਦੇ ਕੇ ਤੇ ਤੇਰੀ ਅਰਸ਼ਾਂ ਦੀ ਐਸ਼ ਮਿਲੀ ਹੈ। ਕਿ ਕਦੀ ਮੰਗਦਾ ਤਾਂ ਸੁੱਖ ਮਿਲਣਾ ਸੀ, ਕਦੀ ਵੀ ਨਹੀਂ ਸੀ ਮਿਲਣਾ। ਦੇ ਕੇ ਤੇ ਮੈਂ ਰਸ ਚ ਆਇਆ, ਆਪਣਾ ਪਰਿਵਾਰ ਦੇ ਦਿੱਤਾ, ਮਾਤਾ ਪਿਤਾ ਦੇ ਦਿੱਤੇ, ਧਨ ਦੌਲਤ ਦੇ ਦਿੱਤੀ, ਸਾਹਿਤ ਦੇ ਦਿੱਤਾ, ਘਰ ਦੇ ਦਿੱਤਾ, ਬਾਹਰ ਦੇ ਦਿੱਤਾ, ਆਪਣੇ ਮਾਮੇ ਚਾਚੇ ਤਾਏ ਦੇ ਰਿਸ਼ਤੇਦਾਰ ਭੂਆ ਦੇ ਪੁੱਤਰ ਸਭ ਦੇ ਦਿੱਤੇ, ਆਪਣੇ ਸਿੰਘ ਦੇ ਦਿੱਤੇ, ਖਾਲਸਾ ਦੇ ਦਿੱਤਾ, ਸਾਰਾ ਕੁਛ ਦੇ ਦਿੱਤਾ, ਫਿਰ ਵੀ ਕਹਿੰਦੇ ਨੇ ਖੁਦਾਵੰਦ ਬਖਸ਼ਣ ਦੀ ਐਸ਼ ਵਰਸ਼, ਫਿਰ ਵੀ ਤੇ ਮਹਾਰਾਜ ਅਰਸ਼ਾਂ ਦੀ ਐਸ਼ ਹੈ ਨਾ ਮੇਰੇ ਕੋਲ, ਕਿ ਦੇ ਕੀ ਤੇ ਧਰਮ ਬਣਦਾ। ਗੁਰਦੇਵ ਕਹਿੰਦੇ ਨੇ ਸਾਰੇ ਸੁੱਖ ਚਾਹੁੰਦੇ ਹੋ, ਉਹਦੇ ਲੜ ਲੱਗੋ, ਲੜਨ ਲੱਗਣ ਦਾ ਇੱਕੋ ਹੀ ਮਾਰਗ ਹੈ, ਦੇਣਾ, ਸੰਤੋਖ ਦਾ ਅੰਦਰੋਂ ਜਨਮ ਹੋਣਾ।
ਨੇੜਾ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ,
ਉਸਨੂੰ ਸਦਾ ਨੇੜੇ ਦੇਖੋ, ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਉਹਦੇ ਹੱਥ ਤੋਂ ਵੀ ਨੇੜੇ ਹੈ, ਅੰਦਰ ਹੈ, ਪਰ ਅੰਦਰ ਤਾਂ ਜਾਇਆ ਜਾਂਦਾ ਜੇ ਦੇਣ ਦੀ ਬਿਰਤੀ ਪ੍ਰਗਟ ਹੋਵੇ, ਸੰਤੋਖ ਬਣੇ। ਜਦੋਂ ਤੱਕ ਤ੍ਰਿਸ਼ਨਾ ਹੈ ਕੋਈ ਅੰਦਰ ਨਹੀਂ ਜਾ ਸਕਦਾ, ਤ੍ਰਿਸ਼ਨਾ ਅੰਦਰ ਨਹੀਂ ਜਾਣ ਦੇਗੀ, ਸੰਤੋਖ ਫਿਰ ਅੰਦਰ ਜਾਂਦਾ, ਬਾਹਰੋਂ ਤੇ ਰੱਜ ਗਏ, ਹੁਣ ਅੰਦਰ ਜਾਈਏ। ਸੰਤੋਖ ਦਾ ਅਰਥ ਹੁੰਦਾ ਰੱਜ ਜਾਣਾ, ਬਾਹਰੋਂ ਤੇ ਰੱਜ ਗਏ ਆ, ਪਰਮਾਤਮਾ ਕੁਛ ਨਹੀਂ ਜਾਈਦਾ, ਪਰ ਕਿੱਧਰ ਜਾਈਏ? ਫਿਰ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਫਿਰ ਪਿੰਡੇ ਵੱਲ ਦੌੜ ਚੱਲਦੀ ਹੈ, ਫਿਰ ਮਨ ਦੀ ਖੋਜ, ਖੋਜ ਖੋਜ ਕੇ ਕਬੀਰ ਕਹਿੰਦੇ ਨੇ ਬੰਦੇ ਖੋਜ ਦਰ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਏ। ਕਿਉਂ ਪਰੇਸ਼ਾਨ ਹੈ? ਖੋਜ ਮਨ ਨੂੰ ਰੱਜ ਦੇਗਾ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅੰਦਰ ਜਾਂਦਾ, ਰਸ ਬਣਦਾ, ਖੇੜਾ ਬਣਦਾ, ਆਨੰਦ ਬਣਦਾ ਹੈ।
ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ,
ਕਿਸ ਗੱਲ ਦੀ ਮਾਨ ਮਤ ਪਦ, ਕਿਸ ਗੱਲ ਦੀ ਪ੍ਰਤਿਸ਼ਠਾ ਮੰਗੀ ਜਾ ਰਿਹਾ ਤੂੰ? ਕਿਸ ਗੱਲ ਦੇ ਪਦ ਚਾਹੀਦੇ ਨੇ? ਸਾਰਿਆਂ ਦੇ ਚਰਨਾਂ ਦੀ ਧੂੜੀ ਹੋ ਜਾ, ਹੰਕਾਰ ਕਿੱਥੇ ਰਹੇਗਾ? ਜੋ ਸੰਤੋਖੀ ਬਣ ਗਿਆ, ਜੋ ਕੁਛ ਮੰਗ ਨਹੀਂ ਰਿਹਾ, ਉਹ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਏਗਾ। ਅਸੀਂ ਸਿਰ ਦੇ ਉੱਤੇ ਪੈਰ ਉਦੋਂ ਤੱਕ ਰੱਖਾਂਗੇ ਕਿਸੇ ਦੇ ਉੱਤੇ, ਪੱਗ ਉਦੋਂ ਤੱਕ ਕਿਸੇ ਦੀ ਲਾਵਾਂਗੇ ਜਦੋਂ ਅਸੀਂ ਕਿਸੇ ਮਾਨ ਨੂੰ ਚਾਹੁੰਦੇ ਹਾਂ। ਜਿੱਦਣ ਮਾਨ ਦੀ ਇੱਛਾ ਚਲੀ ਜਾਏਗੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਫਿਰ ਤੇ ਰਸ ਬਣੇਗਾ। ਫਿਰ ਉਸ ਰਸ ਦੇ ਵਿੱਚੋਂ ਅਗਰ ਰਾਜ ਕੋਈ ਕਰੇਗਾ ਵੀ, ਉਸ ਤਰ੍ਹਾਂ ਦਾ ਰਸ ਬਣ ਜਾਵੇ, ਫਿਰ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰਾਜ ਕਰੇਗਾ ਖਾਲਸਾ, ਖਾਲਸੇ ਦਾ ਅਰਥ ਹੁੰਦਾ ਖਾਲਿਸ, ਸ਼ੁੱਧ, ਜੋ ਸੰਤੋਖ ਦੀ ਦੁਨੀਆਂ ਚ ਜੀ ਰਿਹਾ, ਤ੍ਰਿਸ਼ਨਾ ਹੈ ਹੀ ਨਹੀਂ, ਰਾਜ ਦੀ ਇੱਛਾ ਨਹੀਂ, ਉਹ ਵੀ ਮਰ ਚੁੱਕੀ ਹੈ, ਪਰ ਰਾਜ ਕਰਨਾ ਲੋਕਾਂ ਦੇ ਭਲੇ ਲਈ, ਇੱਛਾ ਰਾਜ ਦੀ ਵੀ ਨਹੀਂ ਰਹਿੰਦੀ, ਖਾਲਸੇ ਚ ਰਹਿੰਦੀ ਵੀ ਹੈ ਤੇ ਸੰਤੋਖ ਚੋਂ ਰਹਿੰਦੀ ਹੈ ਕੁਛ। ਪਰਮਾਤਮਾ ਆਪਣੇ ਵਾਸਤੇ ਨਹੀਂ ਰਾਜ ਚਾਹੀਦਾ, ਜਗਤ ਦਾ ਭਲਾ ਕਰਨਾ ਸੰਤੋਖੀ ਦਾ ਰਾਜ ਹੋਣਾ ਚਾਹੀਦਾ। ਉਸ ਖੇਡ ਨੂੰ ਤੇ ਸਮਝਿਆ ਹੀ ਨਹੀਂ, ਰਾਜ ਤੇ ਰਹਿ ਗਿਆ, ਸੰਤੋਖ ਜਾਂਦਾ ਰਿਹਾ, ਤੇ ਫਿਰ ਹੁੰਦਾ ਕੀ ਹੈ? ਫਿਰ ਰਾਜ ਦੇ ਉੱਤੇ ਤੇ ਸਿੱਖ ਬੈਠਦਾ ਤੇ ਕਾਇਨਾਤ ਔਰੰਗਜ਼ੇਬ ਦੇ ਵਾਂਗ ਦੁਖੀ ਹੁੰਦੀ ਹੈ, ਔਰੰਗਜ਼ੇਬ ਦੇ ਵਾਂਗ ਤੜਪਦੇ ਨੇ ਲੋਕ, ਇਹ ਕਿਹੋ ਜਿਹਾ ਸਿੱਖ ਹੁਣ? ਸਿੱਖ ਕਾਹਦਾ, ਸੰਤੋਖ ਤੇ ਪੈਦਾ ਹੋਇਆ ਨਹੀਂ ਸੀ, ਤੇ ਰਾਜ ਤੇ ਬਿਠਾ ਦਿੱਤਾ ਜਨਤਾ ਨੇ ਚੁੱਕ ਕੇ, ਫਿਰ ਉਹ ਤੇ ਲੁੱਟੇਗਾ ਹੀ ਨਾ, ਤ੍ਰਿਸ਼ਨਾ ਅੰਦਰ ਖਾਏਗੀ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਦੇ ਚਰਨਾਂ ਦੀ ਧੂੜੀ ਹੋ ਜਾਂਦਾ ਸਿੱਖ।
ਦੁੱਖ ਨਾ ਦੇ ਕਿਸੇ ਜੀ ਪਤਸਿਓ ਘਰ ਜਾਵੋ,
ਕਿਸੇ ਨੂੰ ਦੁੱਖ ਨਹੀਂ ਦਿੰਦਾ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਤਸਿਓ ਇੱਜ਼ਤ ਦੇ ਨਾਲ, ਫਿਰ ਉਹ ਪਰਮਾਤਮਾ ਦੇ ਘਰ ਦੇ ਵਿੱਚ ਉਸ ਬੂਹੇ ਚੋਂ ਲੰਘ ਕੇ ਸੰਤੋਖ ਦੇ ਪਰਮਾਤਮਾ ਦੇ ਘਰ ਚ ਜਾਂਦਾ, ਤੇ ਉਹ ਕਿਸੇ ਨੂੰ ਭੁੱਲ ਕੇ ਵੀ ਦੁੱਖ ਨਹੀਂ ਦੇ ਸਕਦਾ। ਸੰਤ ਭਗਤ ਭੁੱਲ ਕੇ ਵੀ ਕਿਸੇ ਦਾ ਹਿਰਦਾ, ਜੋ ਕਿਸੇ ਦਾ ਹਿਰਦਾ ਦੁਖਾ ਰਿਹਾ, ਕਿਸੇ ਨੂੰ ਦੁੱਖ ਦੇ ਰਿਹਾ, ਉਹ ਕਦੀ ਭਗਤ ਹੋ ਨਹੀਂ ਸਕਦਾ। ਜੋ ਭਗਤ ਹੈ ਉਹਦੇ ਕਿਸੇ ਦਾ ਹਿਰਦਾ ਸੋਚ ਵੀ ਨਹੀਂ ਸਕਦਾ ਕਿ ਦੁਖਾ ਦਈਏ, ਕਦੀ ਸੋਚ ਵੀ ਨਹੀਂ ਸਕਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਪਤ ਇੱਜ਼ਤ ਦੇ ਨਾਲ ਸੰਤੋਖ ਦੇ ਬੂਹੇ ਚੋਂ ਲੰਘ ਕੇ ਤੇ ਪਰਮਾਤਮਾ ਦੇ ਘਰ ਜਾਂਦਾ ਹੈ।
ਪਤਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਓ,
ਨਾਨਕ ਪਾਤਸ਼ਾਹ ਕਹਿੰਦੇ ਨੇ ਧਿਆਨ ਨਾਲ ਸੁਣ ਲਵੋ, ਅਸੀਂ ਸੁਣਾ ਰਹੇ ਹਾਂ, ਤੁਸੀਂ ਸੁਣਦੇ ਕਿਉਂ ਨਹੀਂ? ਸੁਣੋ ਕਿ ਪਰਮਾਤਮਾ ਪਤਿਤਾ ਤੋਂ ਪੁਨੀਤ ਕਰ ਦੇਣ ਵਾਲਿਆ, ਅਸੀਂ ਬੜੇ ਪਾਪੀ, ਉਹ ਪੁਨੀਤ ਇੰਨਾ ਵੱਡਾ ਪੁੰਨੀ ਬਣਾ ਦਿੰਦਾ, ਫਿਰ ਸੰਤੋਖ ਦੇ ਬੂਹੇ ਚੋਂ ਲੰਘ ਕੇ, ਦਾਨ ਦੇਣ ਦੇ ਬਿਰਤੀ ਚੋਂ ਲੰਘ ਕੇ ਪਰਮਾਤਮਾ ਦੀ ਮੰਗ ਪੈਦਾ ਹੁੰਦੀ ਹੈ, ਔਰ ਕੋਈ ਮੰਗ ਨਹੀਂ ਪੈਦਾ ਹੁੰਦੀ। ਇਹ ਸੀ ਅੱਜ ਦਾ ਅੰਤਰੀਵ ਤੇ ਅਖਰੀ ਭਾਵ। ਗੁਰਦੇਵ ਕਿਰਪਾ ਕਰਨ ਤਾਂ ਕਿ ਉਹ ਬੂਹਾ ਸਾਨੂੰ ਲੱਭੇ ਤੇ ਅਸੀਂ ਉੱਥੋਂ ਅੰਦਰ ਪ੍ਰਵੇਸ਼ ਕਰੀਏ। ਭੁੱਲਾਂ ਚੁੱਕਾਂ ਲਈ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।